तेरी शरण मेरे दीन दयाला, सुख सागर मेरे गुरु गोपाला, कर कृपा नानक गुण गावर, राखो शर्म साड़ी जियो, तेरे कमन कमन गुण कह कह गावा, तू साहेब गुणी निधाना, तुमरी महिमा वर्णन ना साको, तू ठाकुर ऊच भगवान, तेरे गुण बहुते मैं एक न जानिया, मैं मूर्ख किस दीजै, प्रणवत नानक सुन मेरे साहिबा, गोबदा पत्थर ले जा। सतगुरु पातशाह जी साजी सवारी सतसंग जीओ, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। आओ चित वृत्तियां दी एकाग्रता लई मन दे टिकाव वास्ते गुरमंत्र दा आसरा, गुरमंत्र दा सहारा लईए। सर्वत गुरु कियां संगतां, गुरु के बच्चे, सतगुरु दियां तियां, कोई रसना वांझी ना रहे, सारे रल के उच्चारण करिए। वाहिगुरु, 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 वाहिगुरु। लड़ी जोड़न वास्ते मैं बेनती करा, कल असी विचार कीती सी, भाई गुरदास साहब जी फरमाते ने कि इकत नुक्त होए जाए महरम मुजरम खैर खुआरी। उर्दू पढ़े सज्जन जानते ने, उर्दू विच जदों असी हे लिखने आ, महरम हे नाल हुंदा, जे किते उसके थले नुक्ता पै जाए जीम बन जाती, महरम की बजाए मुजरम बन जाता। महरम होंदा दिली मित्र, मुजरम होंदा अपराधी। एक नुक्ते नाल कहंदे ने तू महरम बनना मुजरम नहीं बनना, हौमे का नुक्ता लग गया अपराधी हो गया। ए हौमे दे नुक्ते नौ बच के रहना, ऊंचा नहीं कहना मन में रहना, जर के अंदर रहना जे दाता दात देवे। भाई मथी दास जी ने जदों दिल्ली च गल कही, दाता जे तुहाडा हुक्म होवे ते दिल्ली लाहौर दी इट नाल इट खड़का दें। सतगुरु कहन लगे मती दास तू ऐसा कर सकदा, हो सकता, तेरे च बल है, मैं मनदा तू तबाह कर सकता है दिल्ली लाहौर नू, पर बल आया कित्थों, शक्ति आई कित्थों। कहन लगे जी तुहाडी बख्शिश नाल, तुहाडी कृपा नाल आई। कहन लगे सारी आ गई कि कुछ मेरे पास भी बची है। कहन लगा महाराज मेरे कुल ते कनका मात्र आई, तुसी ते समुंदर हो ਮੈਂ ਤੇ ਪਾਣੀ ਦੀ ਬੂੰਦ ਹਾਂ। ਕਹਿਣ ਲੱਗੇ ਪਾਣੀ ਦਾ ਇੱਕ ਲੋਟਾ ਦਰਿਆ ਚੋਂ ਭਰ ਲਈਏ ਤੇ ਦਰਿਆ ਉਣਾ ਹੋ ਜਾਏਗਾ। ਕਹਿਣ ਲੱਗੇ ਨਹੀਂ, ਲੋਟਾ ਪਾ ਆਈਏ ਤੇ ਉਛਲ ਜਾਏਗਾ। ਕਹਿਣ ਲੱਗਾ ਨਹੀਂ, ਕੋਈ ਫਰਕ ਨਹੀਂ ਪੈਣਾ। ਕਹਿਣ ਲੱਗੇ ਫਿਰ ਉਹ ਮਾਲਕ ਸਮੁੰਦਰ ਹੈ, ਅਸੀਂ ਲੋਟੇ ਨਾ ਬਣੀਏ। ਜੇ ਉਸਦੀ ਸ਼ਕਤੀ ਮਿਲੀ ਹੈ ਤੇ ਉਛਲ ਨਾ ਜਾਈਏ। ਜੋ ਗੁਰੂ ਨਹੀਂ ਕਰਨਾ ਚਾਹੁੰਦਾ ਤੂੰ ਕਿਉਂ ਸੋਚਿਆ? ਐਸਾ ਨਾ ਸੋਚ। ਜਰ ਜੋ ਦਾਤ ਮਿਲੇ ਉਸ ਨੂੰ ਕੋਈ ਜਰ ਜਾਏ, ਉਸ ਦੀ ਸਮਾਈ ਹੋ ਜਾਏ। ਹਉਮੈ ਦੀ ਗੱਲ ਨਾ ਕਰੇ, ਉੱਚਾ ਨਹੀਂ ਕਹਿਣਾ, ਮਨ ਮੇ ਰਹਿਣਾ। ਇਹ ਸਮਝਣਾ ਮੇਰੇ ਰਾਹੀਂ ਵੀ ਜੋ ਹੋਇਆ ਰੱਬ ਨੇ ਕੀਤਾ, ਆਪੇ ਜਾਣੇ, ਉਹ ਆਪ ਜਾਣਦਾ, ਆਪ ਕਰੇ। ਜੋ ਸੰਸਾਰ ਚ ਹੋ ਰਿਹਾ ਉਹ ਆਪ ਕਰਦਾ। ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਇੱਕ ਕਹੈ। ਇਹ ਬਚਨ ਅੱਜ ਅਸੀਂ ਵਿਚਾਰਨਾ। ਮਨੁੱਖ ਇੱਕ ਆਸ ਲੈ ਕੇ ਜੀ ਰਿਹਾ, ਜੋ ਇਹ ਪਾਉਣਾ ਚਾਹੁੰਦਾ ਖੁਦ ਨੂੰ ਵੀ ਨਹੀਂ ਪਤਾ, ਪਰ ਜਿੱਥੇ ਹੈ ਉੱਥੇ ਸੰਤੁਸ਼ਟ ਨਹੀਂ। ਇੱਕ ਆਸ ਹੈ ਕਿ ਜੋ ਮੈਂ ਚਾਹੁੰਦਾ ਅੱਗੇ ਹੈ, ਮਿਲੇਗਾ। ਸੱਚ ਹੈ ਕਿ ਆਸ ਨਾ ਹੋਵੇ ਤੇ ਬੰਦਾ ਮੁਰਦਾ ਹੋ ਜਾਵੇ। ਆਸ ਜ਼ਰੂਰੀ ਹੈ, ਆਸ ਹੀ ਨਾ ਹੋਵੇ ਤੇ ਜੀਵਨ ਕੀ ਮੁਰਦਾ ਆਸ ਨਹੀਂ ਕੋਈ ਕਰਦਾ। ਆਸ ਤੇ ਹੋਣੀ ਚਾਹੀਦੀ ਹੈ, ਪਰ ਆਸ ਠੀਕ ਥਾਂ ਤੇ ਹੋਣੀ ਚਾਹੀਦੀ ਹੈ, ਦਿਸ਼ਾ ਠੀਕ ਚਾਹੀਦੀ ਹੈ, ਜੀਵਨ ਚ ਉੱਦਮ ਚਾਹੀਦਾ। ਪਾਤਸ਼ਾਹ ਦੇ ਬਚਨ ਕਿ ਉੱਦਮ ਕਰੇਂਦਿਆ ਜਿਉ ਤੋਂ ਜਿਉਂਦਾ ਰਹੋ, ਉੱਦਮ ਕਰਨ ਵਾਲਿਆ। ਕਮਾਮ ਦਿਆਂ ਸੁਖ ਗੁਣ ਚ ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉੱਦਮ ਕਰ ਹਰ ਜਾਪਣਾ ਵਡਭਾਗੀ, ਹਰ ਥਨ ਖਾਟ ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਉੱਦਮ ਚਿਤਵਣਾ ਹੋਰ ਗੱਲ ਹੈ, ਉੱਦਮ ਕਰਨਾ ਹੋਰ ਗੱਲ। ਇੱਕ ਬੰਦਾ ਉੱਦਮ ਬਾਰੇ ਸੋਚਦਾ ਰਹੇ, ਚਿਤਵਦਾ ਰਹੇ, ਕਰੇ ਨਾ। ਸਾਹਿਬ ਕਹਿੰਦੇ ਨੇ ਕਾਹੇ ਰੇ ਮਨ ਚਿਤਵੈ ਉੱਦਮ, ਜਾਂ ਆਹਰ ਹਰ ਜਿਉ ਭਰਿਆ। ਚਿੰਤਾ ਕਰਦਾ ਹੈ ਰਿਜ਼ਕ ਦੇ, ਚਿੰਤਾ ਨਾ ਕਰ। ਉੱਦਮ ਚਿਤਵ ਵੀ ਨਾ, ਉੱਦਮ ਕਰ, ਉੱਦਮ ਤੋਂ ਕਰ, ਲੇਕਿਨ ਚਿੰਤਾ ਨਾ ਕਰ। ਆਸ ਤੇਰੀ ਠੀਕ ਥਾਂ ਤੇ ਹੋਵੇ, ਵਿਅਰਥ ਆਸ। ਮਿਹਨਤ ਵਿਅਰਥ ਚਲੀ ਜਾਂਦੀ ਹੈ, ਸਮਾਂ ਬਰਬਾਦ ਹੋ ਜਾਂਦਾ, ਮਿਲਦਾ ਕੁਛ ਨਹੀਂ। ਮੈਂ ਕੁਛ ਹੁਣ ਪ੍ਰਮਾਣ ਉਦਾਹਰਣਾਂ ਤੁਹਾਡੇ ਸਾਹਮਣੇ ਰੱਖਦੇ ਹਾਂ। ਮਾਰੂ ਥਲ ਵਿੱਚ ਹਰਨ ਦੌੜਿਆ ਬਹੁਤ ਹੈ, ਰੇਤਾ ਸੂਰਜ ਕਰਕੇ ਚਮਕਦਾ ਸੀ, ਔਰ ਬੰਦੇ ਨੂੰ ਵੀ ਭੁਲੇਖਾ ਪੈਂਦਾ। ਹਰਨ ਨੂੰ ਨਹੀਂ ਪੈਂਦਾ, ਬੰਦੇ ਨੂੰ ਵੀ ਜਾਪਦਾ ਉਹ ਪਾਣੀ ਆਇਆ। ਮਾਰੂ ਥਲ ਜਾਪਦਾ ਪਾਣੀ ਆਇਆ, ਹੁੰਦਾ ਨਹੀਂ। ਦੌੜਦਾ ਪਾਣੀ ਆਉਂਦਾ ਨਹੀਂ, ਉਹ ਮਰ ਜਾਂਦਾ। ਸਿੱਪੀ ਨੂੰ ਵੇਖ ਕੇ ਭੁਲੇਖਾ ਪੈਂਦਾ ਚਾਂਦੀ, ਪਰ ਉਹ ਸਿੱਪੀ ਹੁੰਦੀ ਹੈ, ਚਾਂਦੀ ਹੈ ਨਹੀਂ। ਰਿੜਕਿਆਂ ਮੱਖਣ ਨਿਕਲਦਾ, ਪਰ ਪਾਣੀ ਰਿੜਕਿਆਂ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ, ਦਹੀਂ ਰਿੜਕਿਆਂ ਮਿਲਦਾ। ਕਬੀਰ ਸਾਹਿਬ ਨੇ ਇੱਕ ਬਚਨ ਗੌੜੀ ਰਾਗ ਵਿੱਚ ਫਰਮਾਇਆ ਹੈ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਰੋਲੈ ਨੀਰ। ਦਹੀਂ ਦੇ ਭੁਲੇਵੇਂ ਬੰਦਾ ਪਾਣੀ ਰਿੜਕਦਾ। ਹਰੀ ਅੰਗੂਰੀ ਗਧਾ ਚਰੈ, ਇਹ ਮਨ ਗਧੇ ਵਰਗਾ। ਹਰੀਆਂ ਗੂਰੀਆਂ ਚਰਦਾ, ਪਾਪ ਅਪਰਾਧ ਪਾਪ ਕਰਦਾ, ਨਿਤ ਉੱਠ ਹਾਸੈ ਹਿੰਗੈ ਮਰੈ। ਮਾਤਾ ਭੈਂਸਾ ਯਾ ਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਫੇਡ। ਲੇਲਾ ਹੈ ਮਨ, ਇਹ ਪ੍ਰਤੀਕ ਨੇ ਸਾਰੇ। ਪੇੜ ਹੈ ਇੱਥੇ ਮਤ, ਮਾਂ ਹੈ ਮਤ, ਮਾਤਾ ਮਤ, ਪਿਤਾ ਸੰਤੋਖ। ਮਾਂ ਹੈ ਭੇਡ, ਲੇਲਾ ਹੈ ਬੱਚਾ, ਹੁਣ ਚਾਹੀਦਾ ਇਹ ਹੈ ਮਾਂ ਦੇ ਪਿੱਛੇ ਬੱਚਾ ਚੱਲੇ, ਪਰ ਜੇਕਰ ਮਤ ਮਨ ਦੇ ਪਿੱਛੇ ਤੁਰ ਪਈ ਨੁਕਸਾਨ ਹੋ ਜਾਏਗਾ। ਅਰਦਾਸ ਵਿੱਚ ਬੜੇ ਚੁਣਵੇ ਹੀਰੇ ਨੇ, ਲਾਲ ਜੜੇ ਨੇ ਸ਼ਬਦ ਜਿਹੜੇ ਧਿਆਨ ਨਾਲ ਵੇਖਣਾ। ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਦਾ ਰੱਖ ਆਪ ਵਾਹਿਗੁਰੂ। ਜਿਸ ਵੇਲੇ ਕਿਸੇ ਬੰਦੇ ਕੋਲੋਂ ਗਲਤ ਕੰਮ ਹੋ ਜਾਏ, ਗਲਤ ਬੋਲਿਆ ਜਾਏ, ਗਲਤ ਕੰਮ ਹੋ ਜਾਏ, ਇੱਕ ਸ਼ਬਦ ਅਸੀਂ ਵਰਤਨੇ ਆ, ਕਹਿੰਦੇ ਆ ਤੇਰੀ ਮਤ ਮਾਰੀ ਗਈ ਸੀ, ਤੇਰੀ ਬੁੱਧ ਭ੍ਰਿਸ਼ਟ ਹੋ ਗਈ। ਸਤਿਗੁਰੂ ਤੇ ਮੰਨਦੇ ਨੇ ਕਿ ਮਾਂ ਮਰਿਆ ਬੰਦਾ ਯਤੀਮ ਨਹੀਂ ਹੁੰਦਾ, ਬਾਪ ਮਰਿਆ ਵੀ ਨਹੀਂ ਹੁੰਦਾ। ਯਤੀਮ ਉਹ ਹੈ ਜਿਸ ਦੀ ਮਤ ਮਾਰੀ ਜਾਏ। ਅਨੇਕਾਂ ਉਹ ਮਹਾਂਪੁਰਖ ਮਾਂ ਵੀ ਨਹੀਂ ਰਹੀ, ਬਾਪ ਵੀ ਨਹੀਂ ਰਿਹਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਅੱਜ ਈਸਾਈਅਤ ਤੋਂ ਬਾਅਦ ਜੇ ਕੋਈ ਗਿਣਤੀ ਹੈ ਧਰਮ ਦੀ, ਉਹ ਇਸਲਾਮ ਦੀ ਹੈ, ਮੁਸਲਮਾਨਾਂ ਦੀ। ਇਹਨਾਂ ਦਾ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ, ਬਾਪ ਵੀ ਮਰ ਗਿਆ, ਮਾਂ ਵੀ ਚੜ੍ਹਾਈ ਕਰ ਗਈ, ਇਹਨੂੰ ਚਾਚੇ ਨੇ ਪਾਲਿਆ, ਉਸਤਾਨ ਸੀ ਅਬੂ ਤਾਲਬ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਚੂਨੀ ਮੰਡੀ ਲਾਹੌਰ ਵਿੱਚ ਉਹਨਾਂ ਦਾ ਜਨਮ ਹੋਇਆ। ਔਰ ਇਹ ਇਤਿਹਾਸਕ ਨੁਕਤਾ ਸਾਨੂੰ ਯਾਦ ਰਹਿਣਾ ਚਾਹੀਦਾ। ਜਿਸ ਵਕਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 65 ਸਾਲ ਦੀ ਸੀ, 65 ਸਾਲ 6 ਮਹੀਨੇ, ਬਾਬੇ ਅਮਰਦਾਸ ਦੀ ਉਮਰ 55 ਸਾਲ ਸੀ, 10 ਸਾਲ ਉਮਰ ਕਰਕੇ ਛੋਟੇ ਸਨ, ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਛੋਟੇ ਸਨ। ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਦੀ ਉਮਰ 30 ਸਾਲ ਸੀ, ਤੇ 2 ਸਾਲ ਹੋ ਗਏ ਸਨ ਸਤਿਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਚ ਪਹੁੰਚੇ ਆ। ਇਸਦਾ ਭਾਵ ਸਪਸ਼ਟ ਹੋ ਗਿਆ ਕਿ ਸਤਿਗੁਰੂ ਨਾਨਕ ਦੇਵ ਜੀ ਭਾਈ ਲਹਿਣੇ ਤੋਂ 35 ਸਾਲ ਉਮਰ ਕਰਕੇ ਵੱਡੇ ਸਨ, ਉਹਨਾਂ ਦੀ ਉਮਰ 65 ਸਾਲ, ਭਾਈ ਲਹਿਣੇ ਦੀ ਉਮਰ 30 ਸਾਲ, ਗੁਰੂ ਅਮਰਦਾਸ ਦੀ ਉਮਰ 55 ਸਾਲ, ਅਜੇ ਗੁਰੂ ਨੂੰ ਮਿਲੇ ਨਹੀਂ, ਤੇ ਚੂਨੀ ਮੰਡੀ ਲਾਹੌਰ ਵਿੱਚ ਗੁਰੂ ਰਾਮਦਾਸ ਦਾ ਜਨਮ ਹੋ ਗਿਆ। ਚਾਰੇ ਗੁਰ ਵਿਅਕਤੀ ਪੰਜਾਬ ਦੀ ਧਰਤੀ ਤੇ ਨੇ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ। ਗੁਰੂ ਨੇ ਕੇਵਲ ਗੁਰੂ ਨਾਨਕ ਦੇਵ ਜਨਮ ਹੋਇਆ, ਕੁਛ ਮਹੀਨਿਆਂ ਤੋਂ ਬਾਅਦ ਮਾਤਾ ਚੜ੍ਹਾਈ ਕਰ ਗਏ, ਪਿਤਾ ਹਰਦਾਸ ਠਾਕੁਰ ਉਹ ਵੀ ਚੜ੍ਹਾਈ ਕਰ ਗਏ। ਨਾਨੀ ਆਈ, ਉਸ ਦਾ ਨਗਰ ਸੀ ਬਾਸਰ ਕੇ, ਜਿਹੜਾ ਜਨਮ ਅਸਥਾਨ ਗੁਰੂ ਅਮਰਦਾਸ ਦਾ ਉਹ ਹੀ ਨਾਨਕਾ ਪਿੰਡ ਗੁਰੂ ਰਾਮਦਾਸ ਜੀ ਦਾ। ਆਈ ਆ ਕੇ ਬਰਾਦਰੀ ਬੈਠੀ ਸੀ, ਉਸਨੇ ਵੀ ਜੋ ਹੋਇਆ, ਅਕਸਰ ਉਹ ਦੁੱਖ ਉਸਨੂੰ ਸੀ, ਇਜ਼ਹਾਰ ਉਸਦਾ ਕੀਤਾ ਤੇ ਕਹਿਣ ਲੱਗੀ ਬੇਟਾ ਜੇਠਾ ਆ ਚੱਲੀਏ। ਬਨਸਾਵਲੀ ਨਾਮੇ ਨੇ ਇੱਕ ਜ਼ਿਕਰ ਕੀਤਾ, ਬਾਕੀ ਗ੍ਰੰਥਾਂ ਚ ਘੱਟ ਆਇਆ। ਕਹਿੰਦੇ ਨੇ ਗੁਰੂ ਰਾਮਦਾਸ ਤਾਂ ਛੋਟਾ ਇੱਕ ਭਰਾ ਵੀ ਸੀ, ਉਸਦਾ ਨਾਂ ਸੀ ਹਰਦਿਆਲ, ਇੱਕ ਭੈਣ ਵੀ ਸੀ, ਉਹਦਾ ਨਾਂ ਸੀ ਰਾਮਦਾਸ ਸੀ। ਮੈਨੂੰ ਇੰਜ ਆਪਦਾ ਜਿਵੇਂ ਛੋਟੀ ਉਮਰ ਚ ਚੜ੍ਹਾਈ ਕਰ ਗਏ ਨੇ, ਉਹਨਾਂ ਦਾ ਇਤਿਹਾਸ ਵਿੱਚ ਉਸ ਤੋਂ ਬਾਅਦ ਕੋਈ ਜ਼ਿਕਰ ਨਹੀਂ ਆਇਆ। ਬਨਸਾਵਲੀ ਨਾਮੇ ਦੇ ਸ਼ਬਦ ਨੇ, ਰਾਮਦਾਸ ਹਰਦਿਆਲ ਸੋਢੀ ਸੱਕੇ ਦੋਏ ਭਾਈ, ਇੱਕ ਰਾਮਦਾਸੀ ਭੈਣ ਕਹਾਈ। ਰਾਮਦਾਸੀ ਭੈਣ ਵੀ ਸੀ, ਪਰ ਜ਼ਿਕਰ ਇਤਿਹਾਸ ਨੇ ਬਾਅਦ ਵਿੱਚ ਗੁਰੂ ਰਾਮਦਾਸ ਦਾ ਕੀਤਾ, ਕਹਿਣ ਲੱਗੀ ਜੇਠਾ ਬੇਟਾ ਆ ਚੱਲੀਏ। ਇੱਥੇ ਹੁਣ ਸਾਡਾ ਕੌਣ ਹੈ? ਆ ਚੱਲੀਏ, ਸ਼ਹਿਰ ਦਾ ਖਰਚਾ ਨਾ ਮੈਂ ਬਰਦਾਸ਼ਤ ਕਰ ਸਕਦੀ, ਨਾ ਮੈਨੂੰ ਕੋਈ ਕੰਮ ਆਉਂਦਾ, ਮੈਂ ਇੱਥੇ ਕਿਵੇਂ ਰਹਿ ਸਕਦੀ? ਆ ਨਗਰ ਚ ਗੁਜ਼ਾਰਾ ਚੱਲ ਜਾਏਗਾ। ਘਰ ਨੂੰ ਲਾਇਆ ਤਾਲਾ, ਬੜੇ ਗਮਗੀਨ ਚਿਹਰੇ ਨਾਲ ਕਹਿਣ ਲੱਗੇ, ਲੈ ਹਰਦਾਸ ਬੇਟਾ, ਕਦੀ ਪਾਗਾਂ ਵਾਲਾ ਦਿਨ ਆਏਗਾ, ਤੇਰੇ ਘਰ ਦਾ ਤਾਲਾ ਫਿਰ ਖੁੱਲੇਗਾ। ਹੁਣ ਤੇ ਮੈਂ ਲਾ ਕੇ ਜਾ ਰਹੀ ਹਾਂ, ਇਕੱਠੇ ਹੋ ਗਏ ਸੋਢੀ, ਇੱਕ ਨਹੀਂ ਆਇਆ ਜਿਸਨੇ ਆਖਿਆ ਹੋਵੇ ਬੀਬੀ ਇਸ ਨੂੰ ਜਾਣ ਦੇਣਾ, ਜਿੱਥੇ ਸਾਡੇ ਬੱਚੇ ਨੇ ਉੱਥੇ ਵੀ ਰਹੇਗਾ, ਦੋ ਫੁਲਕੇ ਵੀ ਛਕੇਗਾ, ਇਹ ਸਾਡੇ ਕੋਲ ਰਹੇਗਾ। ਇਹ ਸਾਹਲ ਕੇ ਤਮਾਸ਼ਾਈ ਹਰ ਡੂਬਣੇ ਵਾਲੇ ਪਰ, ਅਫਸੋਸ ਤੋ ਕਰਤੇ ਹੈ ਮਗਰ ਮਦਾਦ ਨਹੀਂ ਕਰਤੇ। ਇਹ ਕਹਿ ਦੇਣਾ ਬੜਾ ਬੁਰਾ ਹੋਇਆ ਜੀ, ਇਹ ਕਿਉਂ ਡੁੱਬ ਗਿਆ, ਇਸ ਦਾ ਕਿਉਂ ਨੁਕਸਾਨ ਹੋਇਆ, ਇਸ ਨਾਲ ਕੀ ਹੋਵੇਗਾ, ਇਮਦਾਦ ਨਹੀਂ ਕਰਦੇ, ਬਾਂਹ ਕੋਈ ਨਹੀਂ ਫੜਦਾ, ਦਿਲ ਢਾਉਣ ਵਾਲੀ ਗੱਲ ਕਰਦੇ ਨੇ, ਖਲੋ ਕੇ ਕਹਿੰਦੇ ਇਸ ਗਰੀਬ ਦਾ ਕੀ ਬਣੇਗਾ, ਇਸ ਯਤੀਮ ਦਾ ਕੀ ਬਣੇਗਾ, ਇਹ ਵਿਚਾਰਾ ਕਿੱਥੋਂ ਖਾਏਗਾ। ਕੁਦਰਤ ਕਹਿ ਰਹੀ ਸੀ ਤੁਸੀਂ ਕਹਿੰਦੇ ਹੋ ਇਹ ਕਿੱਥੋਂ ਖਾਏਗਾ, ਇਹਦੇ ਪਿੱਛੇ ਸਾਰਾ ਜਗਤ ਖਾਏਗਾ। ਇਸ ਦੇ ਦਰ ਤੇ ਲੋਕੀ ਆ ਕੇ ਅਰਦਾਸਾਂ ਕਰਿਆ ਕਰਨਗੇ, ਹੇ ਗੁਰੂ ਰਾਮਦਾਸ ਸਾਡੀ ਆਸ ਪੂਰੀ ਕਰ। ਆ ਗਏ, ਆ ਪਹੁੰਚੇ ਬਾਸਰ ਕੇ, ਅੱਗੋਂ ਬਾਬਾ ਅਮਰਦਾਸ ਮਿਲ ਗਏ, ਵੇਖਿਆ ਹਮਦਰਦੀ ਨਾਲ, ਕਹਿਣ ਲੱਗੇ ਬੀਬੀ ਲੈ ਆਈ ਜੇਠੇ ਨੂੰ, ਦੋਤਰੇ ਨੂੰ, ਕਹਿਣ ਲੱਗੀ ਹਾਂ ਬੜਾ ਚੰਗਾ ਕੀਤਾ, ਚੁੱਕਿਆ ਮੋਢੇ ਨਾਲ ਲਾਇਆ, ਥਾਪੜਾ ਦਿੱਤਾ। ਕਹਿਣ ਲੱਗੇ ਬਜ਼ੁਰਗੋ, ਜੇ ਇਸ ਨੂੰ ਹੁਣ ਗੱਲ ਨਾਲ ਲਾ ਲਿਆ ਤੇ ਸਿਰ ਤੇ ਹੱਥ ਰੱਖਿਓ। ਕਹਿਣ ਲੱਗੇ ਇਸ ਦੇ ਸਿਰ ਤੇ ਅਕਾਲ ਪੁਰਖ ਦਾ ਹੱਥ ਰਹੇਗਾ। 7 ਸਾਲ ਦੇ ਸਨ ਜਦੋਂ ਆਏ, 5 ਸਾਲ ਇੱਥੇ ਕਿਰਤ ਕੀਤੀ। ਇੱਕ ਸਾਖੀ ਲਿਖੀ ਵਿਦਵਾਨਾ ਕਿ ਕੂਣੀਆਂ ਵੇਚਦੇ ਸਨ ਸ਼ਾਬਾ ਲਾ ਕੇ, ਆਵਾਜ਼ਾਂ ਦੇਣੀਆਂ ਆਉਂਦਿਆਂ ਗਿਆ ਨੂੰ, ਇੱਕ ਸਾਧੂ ਆ ਗਿਆ, ਨਾ ਸਭ ਨੂੰ ਯਾਦ ਹੋ ਗਿਆ, ਕਹਿੰਦਾ ਜੇਠਿਆ ਮੈਨੂੰ ਭੁੱਖ ਲੱਗੀ, ਕੁਛ ਦੇਵੇਂਗਾ। ਕਹਿਣ ਲੱਗੇ ਲਓ ਆ ਜਾਓ। ਉਹ ਬੁੱਕ ਭਰ ਕੇ ਦੇਣ ਲੱਗੇ, ਕਹਿਣ ਲੱਗਾ ਹੱਥ ਛੋਟੇ ਛੋਟੇ, ਮੇਰਾ ਏਡਾ ਵੱਡਾ ਪੇਟ, ਇਸ ਬੁੱਕ ਨਾਲ ਕੀ ਬਣੇਗਾ। ਸ਼ਾਬਾ ਹੀ ਉਹ ਲੱਦ ਦਿੱਤਾ, ਕਹਿਣ ਲੱਗੇ ਸਾਰਾ ਹੀ ਲੈ ਜਾਓ। ਘਰ ਆਏ ਤੇ ਨਾਨੀ ਨੇ ਆਉਂਦਿਆਂ ਪੁੱਛਿਆ, ਕਹਿਣ ਲੱਗੀ ਬੜੀ ਛੇਤੀ ਮਾਲ ਵਿਕ ਗਿਆ। ਕਹਿਣ ਲੱਗੇ ਵਿਕ ਗਿਆ। ਵਟਕ, ਕਹਿਣ ਲੱਗੇ ਵਟਕ ਰੱਬ ਦੇ ਲੇਖੇ, ਸਮਝ ਗਏ ਸਾਧੂ ਭੁੱਖਾ ਆਇਆ ਸੀ, ਮੈਂ ਦੇ ਆਇਆ। ਉਹਦੇ ਹੱਥ ਜੁੜ ਗਏ, ਸਮਝਿਆ ਬੱਚਾ ਯਤੀਮ ਵਿਚਾਰਾ, ਮਾਂ ਬਾਪ ਨੀ ਇਹਦਾ ਦਿਲ ਨਾ ਟੁੱਟੇ। ਉਹਨੂੰ ਕਹਿਣ ਦੀ ਬਜਾਏ ਕਹਿੰਦੀ ਹੇ ਅਕਾਲ ਪੁਰਖ, ਇਹਨੂੰ ਮਨ ਤੇ ਐਸਾ ਦਿੱਤਾ ਸਭ ਕੁਝ ਹੀ ਵੰਡ ਆਵੇ, ਦਿਲ ਤੇ ਏਡਾ ਵੱਡਾ ਦਿੱਤਾ ਸਭ ਕੁਝ ਹੀ ਦੇ ਆਵੇ, ਇਹਦੇ ਹੱਥ ਵਿੱਚ ਵੀ ਕੁਛ ਦੇਣਾ ਸੀ, ਹੱਥ ਵਿੱਚ ਕੁਛ ਨਹੀਂ ਦਿੱਤਾ, ਮਨ ਵੰਡਣ ਵਾਲਾ ਦੇ ਦਿੱਤਾ। ਸ਼ੇਖ ਸਾਧੀ ਨੇ ਇੱਕ ਬੜੀ ਗਜ਼ਬ ਦੀ ਗੱਲ ਕਹੀ ਹੈ, ਕਹਿੰਦਾ ਮੈਨੂੰ ਖੁਦਾ ਨੇ ਇੱਕ ਦਿਨ ਆਖਿਆ ਤੇਰੇ ਲਈ ਮੇਰੇ ਅੱਜ ਖਜ਼ਾਨੇ ਖੁੱਲ੍ਹੇ ਨੇ, ਮੰਗ ਕੀ ਚਾਹੁੰਦਾ। ਕਹਿਣ ਲੱਗੇ ਮੈਂ ਉਹਨੂੰ ਕਿਹਾ ਮੇਰੀ ਮੰਗ ਇੱਕ ਹੈ, ਜਿਹੜਾ ਬੰਦਾ ਪਰੇ ਉਪਕਾਰੀ ਉਹਨੂੰ ਸਭ ਕੁਛ ਦੇ ਦੇ ਤਾਂ ਕਿ ਉਹ ਦਿਨ ਰਾਤ ਵੰਡਦਾ ਰਹੇ, ਲੋਕਾਂ ਦਾ ਭਲਾ ਕਰਦਾ ਰਹੇ। ਪਰੇ ਉਪਕਾਰੀ ਭਲਾ ਬੰਦਾ, ਰੱਬ ਦਾ ਪਿਆਰਾ ਬੰਦਾ, ਉਹਨੂੰ ਗਰੀਬ ਨਾ ਬਣਾਈ ਤੇ ਕਿਸੇ ਕਮੀਨੇ ਬੰਦੇ ਨੂੰ ਸ਼ਕਤੀ ਨਾ ਦੇਵੀਂ ਤਾਂ ਕਿ ਦੁਨੀਆਂ ਤੇ ਜ਼ੁਲਮ ਨਾ ਕਰੇ। ਪਰ ਉਹ ਕਹਿੰਦਾ ਮੇਰੀ ਮੰਨੀ ਕੋਈ ਨਹੀਂ, ਕਮੀਨਿਆਂ ਕੋਲ ਸ਼ਕਤੀਆਂ ਰਹੀਆਂ ਤੇ ਅੱਜ ਵੀ ਹੈ, ਬੁਰਿਆਂ ਕੋਲ ਸ਼ਕਤੀਆਂ ਹੈਨ, ਪਰ ਉਪਕਾਰੀ ਵਿਚਾਰੇ ਨਿਡਾਲ ਬੈਠੇ ਨੇ। ਪਰ ਉਪਕਾਰੀ ਹੈ ਲਾਲੋ, ਸ਼ਕਤੀ ਕੋਈ ਨਹੀਂ ਕੋਲ, ਕਮੀਨੀ ਵਿਰਤੀ ਦਾ ਬੰਦਾ ਮਲਕ ਭਾਗੋ, ਲੇਕਿਨ ਸ਼ਕਤੀ ਕੋਲ ਹੈ, ਰਹੀਆਂ ਉਹਨਾਂ ਦੇ ਕੋਲ। ਹੇ ਅਕਾਲ ਪੁਰਖ, ਇਹਨੂੰ ਕੁਛ ਦੇਣਾ ਸੀ ਜਾ ਕੇ। ਨਾਨੀ ਦੇ ਮੂੰਹ ਅੱਗੇ ਹੱਥ ਦੇ ਦਿੱਤਾ, ਕਹਿਣ ਲੱਗੇ ਨਾਨੀ ਜੀ ਰੱਬ ਨੇ ਹੱਥ ਦੇ ਦਿੱਤੇ, ਸਭ ਕੁਛ ਦੇ ਦਿੱਤਾ, ਖਾਣ ਲਈ ਮੂੰਹ ਇੱਕ, ਕਰਨ ਲਈ ਹੱਥ ਦੋ, ਤੇ ਦੋ ਹੱਥਾਂ ਨਾਲ ਇੱਕ ਮੂੰਹ ਨਾ ਭਰੇਗਾ। ਅੱਜ ਤੋਂ ਬਾਅਦ ਅਕਾਲ ਪੁਰਖ ਨੂੰ ਮਿਹਨਾ ਨਹੀਂ ਦੇਣਾ, ਤਾਨਾ ਨਹੀਂ ਦੇਣਾ, ਉਲਾਂਭਾ ਨਹੀਂ ਦੇਣਾ। ਤੁਹਾਡਾ ਦੋਹਤਰਾ ਨਾ ਕਿਸੇ ਕੋਲੋਂ ਕੁਛ ਮੰਗ ਕੇ ਆਇਆ, ਨਾ ਕਿਸੇ ਦੀ ਚੋਰੀ ਕਰਕੇ ਆਇਆ। ਯਤੀਮ ਬੱਚਿਆਂ ਨੂੰ ਮੈਂ ਵੇਖਿਆ, ਜਾਂ ਤੇ ਜੇਬ ਕੁਤਰੇ ਬਣ ਜਾਣਗੇ, ਜਾਂ ਮੰਗਣਾ ਸ਼ੁਰੂ ਕਰ ਦੇਣਗੇ। ਉਹਨਾਂ ਨਾ ਕਿਸੇ ਕੋਲੋਂ ਮੰਗਿਆ, ਨਾ ਕਿਸੇ ਦੀ ਚੋਰੀ ਕੀਤੀ, ਦਿੱਤਾ ਵਰਤਾਇਆ। ਉਸ ਤੋਂ ਬਾਅਦ ਮੈਂ ਵੇਖਦਾ 12 ਸਾਲ ਦੇ ਇੱਥੇ ਹੋ ਗਏ, ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਜਦੋਂ ਗੁਰੂ ਬਣ ਕੇ ਗੋਇੰਦਵਾਲ ਆਏ, ਪਰਿਵਾਰ ਸੱਦੇ ਵੀ ਤੁਰ ਗਏ। 18 ਸਾਲ ਦੀ ਉਮਰ ਵਿੱਚ ਬੀਬੀ ਪਾਣੀ ਨਾਲ ਸ਼ਾਦੀ ਵੀ ਹੋ ਗਈ। ਇਹਨਾਂ ਦੀ ਉਮਰ 40 ਸਾਲ ਸੀ ਜਿਸ ਵੇਲੇ ਗੁਰਿਆਈ ਗੱਦੀ ਦੀ ਬਖਸ਼ਿਸ਼ ਹੋ ਗਈ। ਇੰਨੀਆਂ ਮਹਾਨ ਮਿਹਰਾਂ ਅਜੇ ਕੁਛ ਦਿਨ ਬਤੀਤ ਹੋਏ ਸਨ। ਅਕਬਰ ਬਾਦਸ਼ਾਹ ਮੱਥਾ ਟੇਕ ਕੇ ਲੰਗਰ ਵਿੱਚ ਪ੍ਰਸ਼ਾਦਾ ਛਕ ਕੇ ਗਏ ਸੀ। ਉਹ ਥਾਂ ਗੁਰੂ ਨਾਨਕ ਦੇਵ ਦੀ ਗੱਦੀ ਬੈਠੇ ਸਭ ਤੋਂ ਪਹਿਲੇ ਗੁਰੂ ਅਮਰਦਾਸ ਨੇ ਮੱਥਾ ਟੇਕਿਆ, ਭੇਟਾ ਰੱਖੀ। ਸਿੱਖ ਪੰਥ ਦੀ ਮਹਾਨ ਹਸਤੀ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਆ ਕੇ ਭੇਟਾ ਰੱਖੀ। ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸ ਦੇ ਪੈਰੀਂ ਪਾਏ ਜੀਓ। ਗੁਰੂ ਅਮਰਦਾਸ ਦੇ ਵੱਡੇ ਪੁੱਤਰ ਨੇ ਆ ਕੇ ਭੇਟਾ ਰੱਖੀ। ਚੂਨੀ ਮੰਡੀ ਲਾਹੌਰ ਦੀਆਂ ਗਲੀਆਂ ਯਾਦ ਆ ਗਈਆਂ। ਜਦੋਂ ਕੁੰਡਾ ਲਾਇਆ ਸੀ, ਤਾਲਾ ਲਾਇਆ ਸੀ, ਲੋਕੀ ਕਹਿੰਦੇ ਸਨ ਯਤੀਮ ਜਾ ਰਹੇ ਹੈ, ਕਿੱਥੋਂ ਖਾਏਗਾ, ਅੱਜ ਉਹ ਗੱਦੀ ਤੇ ਬੈਠੇ ਨੇ। ਉਸ ਵੇਲੇ ਕਹਿਣ ਲੱਗੇ ਦਾਤਾ, ਅੱਜ ਪਤਾ ਲੱਗਾ, ਲੋਕੀ ਕਹਿੰਦੇ ਸਨ ਯਤੀਮ, ਪਰ ਜੇ ਗੁਰੂ ਦੀ ਮੱਤ ਨਾਲ ਹੋਵੇ ਤੇ ਯਤੀਮ ਵੀ ਕੋਈ ਯਤੀਮ ਨਹੀਂ। ਇਹ ਤੁਹਾਡੀਆਂ ਮਿਹਰਾਂ, ਤੁਹਾਡੀਆਂ ਬਖਸ਼ਾਂ, ਨਹੀਂ ਤੇ ਮੇਰੀ ਹਾਲਤ ਕੀ ਸੀ? ਜੋ ਹਮਾਰੇ ਬਿਦ ਹੋਤੇ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਤਨ ਤਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਅੱਜ ਮੈਂ ਵੇਖਿਆ ਜਿਨ੍ਹਾਂ ਬੰਦਿਆਂ ਕੋਲ ਗੁਰੂ ਦੀ ਮੱਤ ਨਹੀਂ, ਮਾਂ ਬਾਪ ਹੁੰਦਿਆਂ ਖੁਆਰ ਹੋ ਰਹੇ, ਮਾਂ ਬਾਪ ਨੂੰ ਵੀ ਦੁਖੀ ਕਰ ਰਹੇ ਨੇ। ਚਾਹੀਦਾ ਸੀ ਜਵਾਨ ਬੱਚਾ ਮਾਂ ਬਾਪ ਦੀ ਸੇਵਾ ਕਰੇ, ਮਾਂ ਬਾਪ ਉਹਨਾਂ ਦੇ ਹੱਥੋਂ ਹੀ ਦੁਖੀ ਬੈਠੇ ਹੋਏ ਨੇ, ਕਿਉਂਕਿ ਮੱਤ ਕੋਈ ਨਹੀਂ। ਜਿਨ੍ਹਾਂ ਦੇ ਕੋਲ ਗੁਰੂ ਦੀ ਮੱਤ ਹੈ ਉਹਨਾਂ ਦੀ ਚੋਣ ਠੀਕ ਹੈ। ਜਿਹੜਾ ਡਿਸੀਜ਼ਨ ਲੈਣਗੇ, ਜਿਹੜਾ ਫੈਸਲਾ ਕਰਨਗੇ ਗੁਰੂ ਦੀ ਮੱਤ ਅਨੁਸਾਰ, ਗੁਰੂ ਦੀ ਮੱਤ ਨਾਲ ਜਿਹੜੀ ਆਸ ਬਣਾਈ ਜਾਏ ਉਹ ਆਸ ਠੀਕ ਹੋਵੇਗੀ। ਹੁਣ ਆਸ ਬਣਾ ਲਈ ਗਲਤ, ਆਸ ਬਣਾ ਲਈ ਸੰਸਾਰ ਦੀ, ਆਸ ਬਣਾ ਲਈ ਇਹ ਵਿਖਿਆ ਦੀ। ਮੈਂ ਪਾਤਸ਼ਾਹ ਦਾ ਇੱਕ ਬਚਨ ਆਪਦੇ ਸਾਹਮਣੇ ਰੱਖਾਂ, ਕਿਉਂਕਿ ਜਗਤ ਕੁਰਾਹੇ ਪੈ ਕੇ ਪਰੇਸ਼ਾਨ ਅੱਜ ਵੀ ਹੋ ਰਹੇ ਹੈ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਵਿਖਿਆ ਵਿੱਚ ਅੱਜ ਤੱਕ ਕਿਸੇ ਨੂੰ ਰਜੇਵਾਂ ਨਹੀਂ ਮਿਲਿਆ, ਤ੍ਰਿਪਤੀ ਨਹੀਂ ਮਿਲੀ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਅੱਗ ਜਿਵੇਂ ਬਾਲਣ ਨਾਲ ਨਹੀਂ ਰੱਜਦੀ, ਬਿਨ ਹਰ ਕਹਾਂ ਅਗਾਈ, ਅੱਗ ਬੁਝਾਈ ਜਾ ਸਕਦੀ ਹੈ, ਰਜਾਈ ਤੇ ਨਹੀਂ ਜਾ ਸਕਦੀ। ਜਿੰਨਾ ਬਾਲਣ ਪਾਓ ਜ਼ਿਆਦਾ ਮੱਚੇਗੀ। ਇਹ ਪਦਾਰਥ ਨੇ ਬਾਲਣ ਦੀ ਤਰ੍ਹਾਂ, ਜਿਉਂ ਜਿਉਂ ਪਾਏ ਅੱਗ ਜ਼ਿਆਦਾ ਮੱਚੀ, ਭੁੱਖ ਜ਼ਿਆਦਾ ਵਧੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਗਏ। ਮੈਨੂੰ ਇੰਜ ਜਾਪਦਾ ਹੈ, ਕਿਤਾਬਾਂ ਤੇ ਜੋ ਪੜ੍ਹੀਆਂ ਪੜ੍ਹੀਆਂ ਹਜ਼ਾਰਾਂ ਮਿੱਤਰਾਂ ਦੇ ਮਨ ਪੜ੍ਹ ਕੇ, ਇਹ ਮਨ ਪੜ੍ਹਨਾ ਔਖਾ, ਉਹਦੇ ਮਨ ਦੇ ਬੜਾ ਨੇੜੇ ਹੋਣਾ ਪੈਂਦਾ ਹੈ। ਦਿਲੀ ਰਾਜ ਤਾਂ ਮਿਲਦਾ, ਬੰਦੇ ਦਾ ਮਨ ਪੜ੍ਹਨਾ ਸੌਖਾ ਨਹੀਂ, ਪਰ ਪੜ੍ਹ ਕੇ ਜਿੱਥੇ ਤੱਕ ਮੈਂ ਪਹੁੰਚਿਆ, ਜੋ ਗੁਰੂ ਨੇ ਬੁੱਧ ਬਖਸ਼ੇ ਉਸ ਅਨੁਸਾਰ ਮੈਂ ਤੁਹਾਡੇ ਨਾਲ ਬੇਨਤੀ ਕਰਾਂ। ਬੰਦਾ ਜਿੱਥੇ ਹੱਥ ਲਾਉਣਾ ਚਾਹੁੰਦਾ, ਜਿੱਥੇ ਤੱਕ ਪਹੁੰਚਣਾ ਚਾਹੁੰਦਾ, ਪਹੁੰਚਿਆ ਨਹੀਂ ਜਾਂਦਾ, ਇੰਜ ਆਪਦਾ ਪਹਿਲੇ ਹੀ ਤਿਆਰੀ ਹੋ ਜਾਂਦੀ ਹੈ, ਚਲਾ ਜਾਂਦਾ। ਨਹੀਂ ਤੇ ਪਾਤਸ਼ਾਹ ਪਾਣੀ ਚ ਕਦੀ ਨਾ ਲਿਖਦੇ, ਕਹਿੰਦੇ ਨੇ ਰਹਿਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ਼। ਛੋਟੀ ਜਿਹੀ ਕਥਾ ਕਹਾਂ, ਸ਼ਾਇਦ ਉਹ ਸਾਨੂੰ ਇਸ ਪ੍ਰਕਰਨ ਨੂੰ ਸਮਝਣ ਵਿੱਚ ਸਹਾਇਤਾ ਦੇਵੇ। ਇੱਕ ਕਿਸਾਨ ਗਰੀਬ ਵਿਚਾਰੇ ਕੋਲ ਇੱਕ ਏਕੜ ਜ਼ਮੀਨ, ਸਿਰਫ ਇੱਕ ਕੁਮਾ ਤੇ ਬੱਚੇ 5। ਹੁਣ ਮਨ ਚ ਆਇਆ ਕੀ ਕਰਨਗੇ, ਭੁੱਖੇ ਮਰਨਗੇ, 5-5 ਏਕੜ ਹੀ ਘੱਟੋ ਘੱਟ ਹੁੰਦੀ ਤੇ ਖੇਤੀ ਕਰਕੇ ਰੋਟੀ ਖਾ ਲੈਂਦੇ। ਇੱਕ ਸਿਆਣੇ ਨੇ ਕਿਹਾ, ਮੈਂ ਹੋ ਕੇ ਆਇਆ ਅੱਗੇ ਕੁਛ ਫਾਸਲੇ ਤੇ, ਬੜੀ ਸਸਤੀ ਜ਼ਮੀਨ ਮਿਲਦੀ, ਉੱਥੇ ਤੁਰ ਜਾ, ਇਹ ਵੇਚ ਦੇ। ਵੇਚਿਆ 1,000 ਰੁਪਈਆ ਵਟਿਆ ਤੁਰ ਪਿਆ। ਇੱਕ ਨਗਰ ਚ ਗਿਆ, ਕਹਿਣ ਲੱਗਾ ਜ਼ਮੀਨ ਲੈਣ ਆਇਆ। ਕਹਿਣ ਲੱਗੇ 1,000 ਰੁਪਈਆ ਕੋਲ ਹੈ? ਲੱਗਾ ਹੈ ਪੂਰਾ। ਕਹਿਣ ਲੱਗੇ ਜ਼ਮੀਨ ਦੇਣੇ ਆ, ਪਰ ਸਾਡੀ ਇੱਕ ਸ਼ਰਤ ਹੈ, ਸਾਡਾ ਢੰਗ ਕਿੰਨੇ ਏਕੜ ਦਿਓਗੇ? ਕਹਿਣ ਲੱਗੇ ਏਕੜਾਂ ਦੀ ਗੱਲ ਛੱਡ, ਸਾਡਾ ਢੰਗ ਸੋਹਣਾ। ਸੂਰਜ ਦੀ ਟਿੱਕੀ ਦਿਸੇ ਤੇ ਕਿ ਇੱਥੇ ਆ ਕਿੱਲੀ ਗੱਡ ਦਿਆਂਗੇ, ਇਹਨੂੰ ਹੱਥ ਲਾ ਕੇ ਤੁਰ ਪਾਓ। ਸ਼ਾਮਾਂ ਤੱਕ ਜਿੰਨੀ ਜ਼ਮੀਨ ਚ ਫਿਰ ਕੇ ਆਵੇਂ ਸਾਰੀ ਤੇਰੀ, ਪਰ ਸੂਰਜ ਦੀ ਟਿੱਕੀ ਅਸਤ ਹੋਣ ਤੋਂ ਪਹਿਲੇ ਪਹਿਲੇ ਇਸ ਕਿੱਲੀ ਨੂੰ ਹੱਥ ਲਾਉਣਾ। ਨਾਲ ਆਇਆ ਪਿੱਛੇ ਰਹਿ ਗਿਆ ਤੇ 1,000 ਰੁਪਈਆ ਗਿਆ। ਕਹਿਣ ਲੱਗਾ ਏਡਾ ਸਸਤਾ ਸੌਦਾ ਹੋਰ ਕਿੱਥੇ ਲੱਭੇਗਾ, ਮੈਨੂੰ ਪ੍ਰਵਾਨ। ਰੁਪਈਆ 1,000 ਦਿੱਤਾ, ਪਾਣੀ ਲੈ ਲਿਆ, ਕੁਛ ਰੋਟੀ ਲੈ ਲਈ, ਕਿੱਲੀ ਗੱਡ ਕੇ ਉਹਨੂੰ ਹੱਥ ਲਾ ਕੇ ਤੁਰ ਪਿਆ। ਸਮਝਦਾਰ ਸੀ, ਸਿਆਣਾ ਸੀ, ਕਹਿਣ ਲੱਗਾ ਦੁਪਹਿਰ ਤੱਕ ਤੁਰਾਂ, ਸੂਰਜ ਸਿਰ ਤੇ ਆਵੇ, ਕਿਉਂਕਿ ਵਾਪਸ ਵੀ ਆਉਣਾ, ਇਹਨੂੰ ਹੱਥ ਵੀ ਲਾਉਣਾ। ਪਰ ਮੁਸ਼ਕਲ ਇਹ ਬਣੀ ਕਿ ਜਿਉਂ ਜਿਉਂ ਅੱਗੇ ਜਾਏ ਜ਼ਮੀਨ ਜ਼ਰਖੇ ਉਪਜਾਓ, ਅੱਗੇ ਨਾਲੋਂ ਚੰਗੀ, ਪਹਿਲੇ ਨਾਲੋਂ ਵਧੀਆ, ਛੱਡਣ ਤੇ ਜੀ ਨਾ ਕਰੇ, ਉਹ ਹੋਰ ਅੱਗੇ ਜਾਏ। ਕਹਿਣ ਲੱਗਾ ਚਲੋ ਦੌੜ ਕੇ ਤਿਆਰ ਚਲਾ ਜਾਵਾਂਗਾ, ਕੋਈ ਗੱਲ ਨਹੀਂ, ਹੋਰ ਅੱਗੇ। ਉਹ ਜਾਂਦਿਆਂ ਜਾਂਦਿਆਂ 4 ਵੱਜ ਗਏ। ਕਹਿਣ ਲੱਗਾ ਵਾਪਸ ਵੀ ਜਾਣਾ ਹੈ, ਪਾਣੀ ਲਿਆ, ਪੀਣ ਦਾ ਟਾਈਮ ਨਹੀਂ, ਰੋਟੀ ਨਹੀਂ ਖਾਧੀ। ਜਿਉਂ ਦੌੜਿਆ 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 ਗਿਰ ਗਿਆ। ਨਗਰ ਵਾਲੇ ਕਹਿਣ ਲੱਗੇ ਛੇਤੀ ਆ, ਨਹੀਂ ਤੇ 1,000 ਰੁਪਈਆ ਗਿਆ। ਅੰਤਮ ਸਾਹਸਨ ਕਹਿਣ ਲੱਗਾ ਹੁਣ ਨਹੀਂ ਅੱਗੇ ਆਇਆ ਜਾਂਦਾ। ਇੱਕ ਬਜ਼ੁਰਗ ਕਹਿਣ ਲੱਗਾ ਤੈਨੂੰ ਸਵੇਰੇ ਹੀ ਮੈਂ ਕਹਿਣਾ ਸੀ, 13,000 ਰੁਪਈਆ ਗਿਆ, ਅੱਜ ਤੱਕ ਕੋਈ ਨਹੀਂ ਹੱਥ ਲਾ ਸਕਿਆ। ਅੱਜ ਤੱਕ ਇੱਥੇ ਕੀ ਮਰਦੇ ਨੇ ਜਿੱਥੇ ਤੂੰ ਗਿਰੇ ਹੈ? ਮੈਂ ਸਵੇਰੇ ਹੀ ਕਹਿ ਦੇਣਾ ਸੀ 13,000 ਰੁਪਈਆ ਗਿਆ। ਸੱਚ ਹੈ ਕਿ ਜਿੱਥੇ ਤੂੰ ਡਿੱਗਾ ਇੱਥੇ ਹੀ ਸਾਰੇ ਗਿਰਦੇ ਨੇ। ਮੈਂ ਇਸ ਕਥਾ ਨੂੰ ਪੜ੍ਹਿਆ, ਸੋਚਿਆ ਇਹ ਬੰਦੇ ਦੀ ਅਸਲ ਕਥਾ ਹੈ। ਕਿੱਥੇ ਪਹੁੰਚਣਾ ਚਾਹੁੰਦਾ, ਹੱਥ ਲਾਉਣਾ ਚਾਹੁੰਦਾ, ਰਾਜੇ ਬਣ ਕੇ ਵੀ ਨਹੀਂ ਪਹੁੰਚਦੇ। ਪਾਤਸ਼ਾਹ ਨੇ ਮਾਝ ਵਾਰ ਚ ਇੱਕ ਸ਼ਬਦ ਲਿਖਿਆ, ਉਹ ਪੜ੍ਹ ਕੇ ਮੈਨੂੰ ਪੱਕਾ ਹੋ ਗਿਆ ਕਿ ਗੱਲ ਬਿਲਕੁਲ ਠੀਕ ਹੈ। ਰਾਜਾ ਰਾਜ ਨਾ ਤ੍ਰਿਪਤਿਆ, ਰਾਜਾ ਰਾਜ ਚ ਨਹੀਂ ਤ੍ਰਿਪਤੇ। ਰਾਜੇ ਜਿਹੜੇ ਸਨ ਉਹਨਾਂ ਆਖਿਆ ਇੰਦਰ ਦਾ ਰਾਜ ਲਓ, ਹੋਰ ਅੱਗੇ ਲਓ, ਹੋਰ ਅੱਗੇ, ਹੋਰ ਅੱਗੇ। ਗੁਰੂ ਸਾਹਿਬ ਕਹਿੰਦੇ ਨੇ ਕਿਤੇ ਤ੍ਰਿਪਤੀ ਨਹੀਂ ਹੋਣੀ। ਤੂੰ ਤ੍ਰਿਪਤੀ ਚ ਹੁੰਦਾ ਅੱਗ ਤ੍ਰਿਪਤ ਕਰਦੇ ਆ, ਇਹ ਨਹੀਂ ਹੋਣੀ। ਆਹ ਤ੍ਰਿਪਤੀ ਦਾ ਦੇਸ਼ ਮੈਂ ਤੈਨੂੰ ਦੱਸਾਂ। ਮਾਇਆ ਦੇ ਦੇਸ਼ ਵਿੱਚ ਪਹਾੜ ਮਿਲ ਗਏ, ਭੁੱਖ ਨਹੀਂ ਮੁੱਕੀ, ਨਾਮ ਦਾ ਕਿਣਕਾ ਮਿਲ ਗਿਆ, ਬੰਦਾ ਤ੍ਰਿਪਤ ਹੋ ਗਿਆ। ਉਹ ਪੰਕਤੀ ਪੜ੍ਹ ਲਈਏ, ਕਿਣਕਾ ਏਕ ਜਿਸ ਜੀਵ ਸਾਬੈ, ਤਾਂ ਕਿ ਮਹਿਮਾ ਗਣੀ ਨਾ ਆਵੈ ਦੂਸਰੇ ਪਾਸੇ ਪਹਾੜ। ਉਹ ਮੈਂ ਆਪ ਨੂੰ ਸੁਣਾ ਦਿਆਂ, ਜੇ ਐਸਾ ਹੋ ਜਾਏ ਨਦੀਆਂ ਹੋਵੇ ਤੇਨਵਾਂ, ਤੇਨ ਹੁੰਦੀ ਹੈ ਗਾਂ, ਨਦੀਆਂ ਗਾਵਾਂ ਬਣ ਜਾਣ। ਨਦੀਆਂ ਹੋਵੇ ਤੇਨਵਾਂ ਸੁਮ ਸੁਮੇ, ਸੁਮ ਹੋਵੇ ਦੁੱਧ ਖੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਕਿਤੇ ਮੇਰਾ ਆਖਣ ਦਾ ਚਾਅ ਨਾ ਮੁੱਕ ਜਾਏ। ਮੋਤੀ ਤਾਂ ਮੰਦਰ ਓਸਰ ਹੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰ ਹੈ ਤੇਰਾ ਚਿੱਤ ਨਾ ਆਵੇ ਨਾ। ਸਿੱਖ ਧਰਮ ਦਾ ਇੱਕ ਪ੍ਰਚਾਰਕ ਲੰਕਾ ਗਿਆ, ਗੁਰੂ ਨਾਨਕ ਦੇਵ ਜੀ ਦੇ ਸਮੇਂ ਗਿਆ। ਇਹ ਦੋ ਕੰਮ ਕਰਦਾ ਸੀ, ਵਪਾਰ ਵੀ ਆਪਣਾ ਕਰਦਾ ਸੀ, ਪ੍ਰਚਾਰ ਵੀ ਕਰਦਾ ਸੀ। ਇਸ ਦਾ ਨਾਮ ਸੀ ਭਾਈ ਮਨਸੁਖ। ਪਹੁੰਚਿਆ, ਪਹਿਲੇ ਵੀ ਜਾਂਦਾ ਸੀ, ਪਰ ਇਸ ਵਾਰ ਗੁਰੂ ਨਾਨਕ ਦੇਵ ਦੀ ਸਿੱਖਿਆ ਅਨੁਸਾਰ ਵਰਤਾਵਾ ਬਦਲ ਗਿਆ। ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਬਾਣੀ ਪੜ੍ਹੀ, ਕੜਾਹ ਪ੍ਰਸ਼ਾਦ ਸਜਾਇਆ, ਅਰਦਾਸ ਕੀਤੀ, ਲੰਗਰ ਸਜਾਇਆ। ਪਰ ਉਸ ਦਿਨ ਸੀ ਇਕਾਦਸ਼ੀ ਦਾ ਵਰਤ, ਰਾਜਾ ਪ੍ਰਜਾ ਦਾ ਧਰਮ ਇੱਕੋ ਹੀ ਸੀ, ਕਿਸੇ ਚੁੱਲ੍ਹੇ ਅੱਗ ਨਹੀਂ ਸੀ ਬਾਲਣੀ, ਵਰਤ ਰੱਖਣਾ ਸੀ। ਅੱਗ ਬਲਦੀ ਦੇਖੀ, ਆ ਗਏ ਸਿਪਾਹੀ, ਇਹਨੂੰ ਫੜਿਆ, ਰਾਜੇ ਕੋਲ ਲੈ ਗਏ, ਇਹਨੇ ਧਰਮ ਮਰਿਆਦਾ ਭੰਗ ਕੀਤੀ। اس نے حکم دے دیتا اس دے کول سوداگر کول جنا مال ہے ضبط کر لو، مال دا ضبط اینو کال کوٹھڑی چ بند کر دی. اگے لئی کو ترم مریادہ پنگ کرن دا حوصلہ نہ کرے، بند کر دیتا. اتھے بیٹھا شبد پڑھ رہے ہے، ایہو شبد مت دیکھ پولاں وی سرہ تیرا چیتنا آوے نہ رات پائی. راجے دی محفل لکی، شراباں دے دور چلے، گاؤن وجاؤن والے آئے، آخر نیند نے زور پایا. راجے نے کہا محفل منسوخ ہے، جاؤ بھائی آرام کرو. بڑی مٹھی پیاری آواز اس ویلے کنا چ پائی، مت دیکھ پولا وسر تیرا چت نہ آوے ناو. کہن لگا دربان کون گا رہا؟ کہن لگے جی میں پتہ کر کے دسنا. دربان نے آ کے کہیا وہ قیدی وہ گا رہا جے جس دا 2 لاکھ دا مال ضبط ہویا تے کال کوٹھڑی چ پایا ہے. کہن لگے اس نوں تے رونا چاہیے، گا رہا جا انہوں لیا میرے سامنے لیا. آ گیا کہن لگے توں گا رہے ہیں؟ کہن لگا جی ہاں میرا گرو بھی گاؤں دا میں بھی گاؤں، وہ بھی کیرتن کرتے ہیں میں بھی گا رہے ہیں. کہن لگے تیرا رہ کی گیا ہے؟ تو گا رہے ہیں، تیرا ایڈا نقصان ہویا ہے تو گا رہے ہیں. کہن لگا میں تینوں پوچھنا توں کیوں نہیں گاؤں دا؟ کہن لگا میں گاؤں نا، میں تے رونا پیا. گوانڈی راجے نے چٹھی بھیج دیتی میں چڑھائی کر کے آ رہے ہاں، میں تے پریشان بیٹھا. ہس پیا منسوخ، کہن لگا میں کچھ گوا کے بھی گا رہے ہاں تے توں کچھ لے کے بھی رو رہے ہیں. لگا فرق کیوں ہے؟ کہن لگے فرق کہ میں نو گرو نے مت دے دیتی ہے، تینوں کو گرو دی مت نہیں ملی. مینو یہ سمجھ آ گئی ہے، اج پتا لگا کہ کچا دھن کیڑا ہے تے سچا دھن کیڑا ہے. یہ ہن فرق سمجھ لئیے. جنہ بندیاں دولت دی مخالفت کیتی منکھتا دے ویری نے، میرے پادشاہ نے ایسا نہیں کیتا. سکھاں نوں کہیا وپار کرو، کم کرو، ویلے نہیں بیٹھنا. گرو دے گھر نوں سونا لگا ہووے سکھ دا گھر کیوں چنگا نہ ہو؟ سکھاں نوں آکھیا گھوڑیاں تے چڑھو، چنگے گھر بناؤ، زمیناں ہون، دکاناں پاؤ. مایا چاہی دی ہے، جے نہ چاہی دی ہوندی گرو دے اگے بھی گولک نہ ہوندی. اس پہ نہ سردا نہیں، انہاں آکھیا چاہی دی ہے. لیکن پھر کچا تن کیوں گیا؟ اس دا ایک کارن. کچا تن گرو دے چرنا چ رکھ کے متھا ٹیک دیو تے پکا تن شری گرو گرنتھ صاحب دے وچ ہے. بس اینا فرق سمجھ لئیے. کچا تھن وہ ہے جس نو ویکھ کے من چ چوری دا پاو آوے. کچا تھن وہ ہے جو اپنے وی دشمن بنا دے وے. سچ یہ ہے تھن ویکھ کے کو ورلا ہی ہے جڑا بھرا وی بھرا نال بےئیمانی نہ کرے. میں تے ویکھے ہے اپنیاں نو وی لوکی شوری پھیر جاندے نے تھن واسطے. اپرادھ پاپ جنے ہو رہے، مول گل کیڑی ہے؟ ایک پنکتی گرو نانک دیو دی پڑھ لو، شاید میری گل نہ جچے، گرو دی تے جچے گی. او کہندے نے ان جر کارن گھنی بگوتی، ان جر کنی کھوائی، پاپاں باجوں ہووے نہیں، مویا ساتھ نہ جائی. اکٹھی پاپاں بنا ہوندی نہیں تے مریاں دے نال جاندی نہیں. اج تک ایک بندہ لبو جیڑا آکھے بانی پڑھدا ساں تے من چ چوری دا بھاو آیا، میرے من وچ ویر دا بھاو آیا، نام جپدا ساں نام دے کارن من چ بریائی آئی ہے، نہیں تن ویکھیا تے من چ بریائی آئی ہے. بس کچا تن او ہے جیڑا کچ نال جوڑے، سچا تن او ہے جیڑا سچ نال جوڑے. گرو صاحب کہندے نے ہن ایک فرق ہور سمجھ لا، اصل تن کیڑا تے سپنے دا تن کیڑا ہے. 2 پنکتیاں تانوں سنا دیاں. جویں مقدمہ ہوندا ہے نا تے جج سیاں جیڑا ثبوت منگدا ہے، کیونکہ جج نے تے ویکھیا کچھ نہیں، جو کچھ ہوئی ہوندی واردات گواہاں نوں ہی پچھدا توں کی ویکھیا، چشم دید گواہ. او تے آپ کرسی تے بیٹھا، وہ تے اوتھے گیا ہی نہیں. ਜਿਵੇਂ ਸਬੂਤ ਠੋਸ ਸਬੂਤ ਮੰਗਦਾ, ਇਸੇ ਤਰ੍ਹਾਂ ਸਾਨੂੰ ਵੀ ਕੁਛ ਠੋਸ ਸਬੂਤ ਚਾਹੀਦੇ ਨੇ। ਮਨ ਤਾਂ ਮੰਨਦਾ, ਐਵੇਂ ਨਹੀਂ ਮੰਨਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਓ ਭਾਈ ਮੈਂ ਤੁਹਾਨੂੰ ਦੱਸਾਂ, ਮਿਥਿਆ ਭਰਮ ਔਰ ਸੁਪਨ ਮਨੋਰਥ ਸਤ ਪਦਾਰਥ ਜਾਣੇ ਆ। ਸੋ ਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਇੱਕ ਪੰਕਤੀ ਹੋਰ, ਜਿਉਂ ਸੁਪਨੇ ਹੋਏ ਬੈਸਤ ਰਾਜਾ, ਸੁਪਨੇ ਚ ਕੋਈ ਰਾਜਾ ਬਣ ਜਾ, ਨੇਤਰ ਪਸਾਰਾ ਤਾਂ ਨਰਾਰਥ ਕਾ ਜਾ। ਜਿਉ ਰਾਖਾ ਖੇਤ ਉੱਪਰ ਪਰਾਏ, ਖੇਤ ਕਸਮ ਕਾ ਰਾਖਾ ਉੱਠ ਜਾਏ। ਇੱਕ ਨੌਜਵਾਨ ਇੱਕ ਫਕੀਰ ਨੂੰ ਕਹਿੰਦਾ, ਬਾਬਾ ਜੀ ਮੈਂ ਬੜਾ ਦੁਖੀ ਹਾਂ, ਇੱਕ ਮਹੀਨੇ ਤੋਂ ਕੋਈ ਮੇਰਾ ਇਲਾਜ ਕਰੋ। ਕਹਿਣ ਲੱਗੇ, ਦੱਸ ਬੇਟਾ ਕੀ ਦੁੱਖ ਹੈ? ਕਹਿਣ ਲੱਗਾ, ਦੁੱਖ ਇੱਕ ਹੀ ਹੈ, ਮੈਨੂੰ ਆਉਂਦਾ ਇੱਕ ਸੁਪਨਾ ਤੇ ਰੋਜ਼ ਰਾਤ ਨੂੰ ਆਉਂਦਾ। ਕਹਿਣ ਲੱਗੇ ਕੀ ਆਉਂਦਾ? ਕਹਿਣ ਲੱਗਾ, ਵੱਡੇ ਵੱਡੇ ਨੋਟਾਂ ਦਾ ਢੇਰ ਲੱਗਾ ਹੁੰਦਾ, ਮੈਂ ਵੇਖਣਾ ਆਸੇ ਪਾਸੇ ਕੋਈ ਨਹੀਂ, ਕਿ ਪੰਡ ਬੰਨ ਲਵਾਂ ਤੇ ਲੈ ਜਾਵਾਂ, ਜ਼ਿੰਦਗੀ ਭਰ ਨਹੀਂ ਮੁੱਕਦੇ। ਪਰ ਮੇਰੇ ਪਾਕ, ਮੈਂ ਕੋਲ ਪਹੁੰਚਣਾ ਤੇ ਵਾਬ ਰੋਲਾ ਆ ਜਾਂਦਾ, ਉਹ ਸਾਰੇ ਹੀ ਉੱਡ ਜਾਂਦੇ, ਇੱਕ ਵੀ ਨਹੀਂ ਬਚਦਾ। ਮੈਂ ਦੌੜਨਾ, ਹੁਣ ਤੇ ਡਿੱਗਣਗੇ, ਹੁਣ ਗਿਰਨਗੇ, ਮੈਂ ਹੀ ਗਿਰ ਜਾਂਦਾ, ਨੋਟ ਇੱਕ ਵੀ ਨਹੀਂ ਗਿਰਦਾ, ਬਸ ਅੱਖ ਖੁੱਲ ਜਾਂਦੀ, ਮੈਂ ਬੜਾ ਦੁਖੀ ਹਾਂ। ਸਿਆਣਾ ਸੀ ਮਹਾਂਪੁਰਖ, ਕਹਿਣ ਲੱਗੇ ਅਰਦਾਸ ਕਰਨੇ ਆ, ਲੈ ਕਰਦੇ ਹੀ ਅੱਜ ਤੋਂ ਬਾਅਦ ਤੈਨੂੰ ਸੁਪਨਾ ਨਾ ਆਏ, ਜਿਹੜੀ ਗੱਲ ਉਹਨੇ ਕਹੀ ਕਦੀ ਧਿਆਨ ਚ ਨਹੀਂ ਆਈ ਹੋਣੀ। ਕਹਿਣ ਲੱਗਾ, ਇਹ ਅਰਦਾਸ ਨਾ ਕਰਿਓ ਸੁਪਨਾ ਨਾ ਆਏ, ਇਹ ਅਰਦਾਸ ਕਰੋ ਵਾਬ ਰੋਲਾ ਨਾ ਆਏ, ਨੋਟ ਕਾਬੂ ਆ ਜਾਣ, ਉੱਡਣ ਨਾ। ਕਹਿਣ ਲੱਗਾ, ਬੇਟਿਆ ਜੇ ਮੈਂ ਕਰ ਵੀ ਦਿਆਂ ਪੁੱਤਰ, ਉੱਠੇਗਾ ਫਿਰ ਖਾਲੀ, ਕਿਉਂਕਿ ਸੁਪਨੇ ਦੇ ਨੇ, ਸਹੀ ਨੋਟ ਨਹੀਂ, ਸੁਪਨੇ ਦੇ ਨੇ। ਆਹ ਤੈਨੂੰ ਸਹੀ ਧਨ ਦੱਸਾਂ ਕਿਹੜਾ ਹੈ? ਬੜਾ ਸੁੰਦਰ ਬਚਨ ਹੈ, ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥਕ ਆ ਜਾ। ਅਸਲ ਧਨ ਕਿਹੜਾ? ਅਸਲ ਧਨ ਹੈ ਜਿਹੜਾ ਮਨ ਨੂੰ ਤ੍ਰਿਪਤ ਕਰਦੇ ਹੋਵੇ, ਮਨ ਰੱਜ ਜਾਏ ਔਰ ਰੱਜੇ ਬੰਦੇ ਵੇਖੇ। ਗੁਰੂ ਸਾਹਿਬ ਕਹਿੰਦੇ ਨੇ, ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ। ਆਓ ਰੱਜੇ ਸਤਿਗੁਰੂ ਦੇ ਮੈਂ ਤੁਹਾਨੂੰ ਦੀਦਾਰ ਕਰਾਵਾਂ, ਅੱਜ ਵੀ ਹਾਜ਼ਰ ਨਾਜ਼ਰ ਹੈ। ਅਸੀਂ ਵੇਖੀਏ ਬਾਣੀ ਚੋਂ, ਵੇਖੀਏ ਇਤਿਹਾਸ ਵਿੱਚੋਂ, ਭਾਈ ਦਇਆ ਸਿੰਘ, ਮਾਨ ਸਿੰਘ, ਧਰਮ ਸਿੰਘ, ਇਹ ਤਿੰਨ ਸਿੱਖ, ਪੰਜਾਂ ਪਿਆਰਿਆਂ ਚ ਤਿੰਨ ਜਿਹੜੇ ਸਾਨੂੰ ਚਮਕੌਰ ਸਾਹਿਬ ਸ਼ਹੀਦ ਹੋ ਗਏ ਸਨ, ਸਾਹਿਬਜ਼ਾਦਿਆਂ ਦੇ ਨਾਲ ਇੱਕ ਇੱਕ ਕਰਕੇ ਦੋ ਪਿਆਰੇ ਗਏ, ਇੱਕ ਉਂਝ ਗਿਆ, ਇਹ ਤਿੰਨ ਇੱਥੇ ਸ਼ਹੀਦ ਹੋ ਗਏ, ਦਇਆ ਸਿੰਘ ਤੇ ਧਰਮ ਸਿੰਘ, ਇਹ ਬਚੇ, ਤੀਸਰਾ ਮਾਨ ਸਿੰਘ ਮਾਛੀਵਾੜੇ ਆ ਪਹੁੰਚੇ। ਹੁਣ ਸਿੱਖ ਦਾ ਜਿਹੜਾ ਧਿਆਨ ਗੁਰੂ ਦੇ ਚਰਨਾਂ ਵੱਲ ਜਾਂਦਾ, ਵੇਖਿਆ ਜ਼ਖਮ ਹੀ ਜ਼ਖਮ ਕੰਡਿਆਂ ਨੇ ਕਰ ਛੱਡੇ ਸਨ, ਚਰਨਾਂ ਵੱਲ ਧਿਆਨ ਗਿਆ ਤੇ ਕਹਿਣ ਲੱਗੇ, ਧਰਮ ਸਿੰਘ ਜਗਾਈ ਨਾ। ਬੜੀ ਦੇਰ ਬਾਅਦ, ਕਈਆਂ ਦਿਨਾਂ ਬਾਅਦ ਮੈਂ ਅੱਜ ਪਾਤਸ਼ਾਹ ਨੂੰ ਆਰਾਮ ਕਰਦਿਆਂ ਸੁੱਤਿਆਂ ਵੇਖਿਆ, ਜਗਾਈ ਨਾ, ਠਹਿਰ ਜਾ। ਸਤਿਗੁਰ ਅੱਖ ਖੋਲੀ, ਕਹਿਣ ਲੱਗੇ, ਮੈਂ ਸੁੱਤਾ ਹੀ ਕਦੋਂ ਆ, ਜਾਗਦਾ ਪਿਆ, ਆ ਜਾਓ ਬੈਠੋ। ਪ੍ਰਸ਼ਨ ਕੀਤਾ ਉਸ ਵੇਲੇ, ਕਹਿਣ ਲੱਗੇ, ਦਾਤਾ ਚਮਕੌਰ ਗੜੀ ਤੋਂ ਤੁਸੀਂ ਆਏ, ਉੱਥੋਂ ਹੀ ਅਸੀਂ ਆਏ, ਨੰਗੇ ਪੈਰੀ ਤੁਸੀਂ ਆਏ, ਨੰਗੇ ਪੈਰੀ ਅਸੀਂ ਆਏ, ਅਸੀਂ ਹੁਣ ਵੀ ਤੁਰੇ ਆਏ ਹਾਂ, ਤੁਹਾਨੂੰ ਜ਼ਿਆਦਾ ਕੰਡੇ ਕਿਉਂ ਵੱਜੇ? ਕਹਿਣ ਲੱਗੇ, ਦੱਸਾਂ ਕਿਉਂ ਮੰਡੇ ਨੇ? ਦਿਨ ਰਾਤ ਪਲ ਪਲ ਮੈਂ ਅਰਦਾਸ ਕਰਨਾ ਕਿ ਦਾਤਾ ਸਾਰੇ ਕੰਡੇ ਮੈਨੂੰ ਹੀ ਵੱਜ ਜਾਣ, ਮੇਰੇ ਪਰਿਵਾਰ ਨੂੰ ਵੱਜ ਜਾਣ, ਇਸ ਪੰਥ ਨੂੰ ਤੱਤੀ ਹਵਾ ਨਾ ਲੱਗੇ। ਇਹ ਚੜ੍ਹਦੀ ਕਲਾ ਚ ਰਹੇ, ਮੈਂ ਰੋਜ਼ ਤੇ ਅਰਦਾਸ ਕਰਨਾ, ਸੁਖੀ ਬੱਸੇ ਮੋਰੋ ਪਰਿਵਾਰ, ਸੇਵਕ ਸਿੱਖ ਸਭੈ, ਮੈਨੂੰ ਕੰਡੇ ਵੱਜ ਜਾਣ, ਜਿੰਨੇ ਆਉਂਦੇ ਨੇ ਆ ਜਾਣ। ਦੂਸਰੀ ਗੱਲ ਕੀਤੀ, ਦਾਤਾ ਅਨੰਦਪੁਰ ਦਾ ਕੀ ਹਾਲ ਹੋਇਆ ਹੋਵੇਗਾ? ਕਹਿਣ ਲੱਗੇ, ਦਇਆ ਸਿੰਘ, ਅਨੰਦਪੁਰ ਦਾ ਹਾਲ ਫਿਰ ਪੁੱਛੀ, ਪਹਿਲੇ ਮੇਰਾ ਮੱਥਾ ਵੇਖ, ਇਸ ਦੇ ਹਾਲ ਵਿੱਚ ਕੋਈ ਫਰਕ ਪਿਆ? ਵੇਖਿਆ, ਕਹਿਣ ਲੱਗਾ, ਦਾਤਾ ਨਹੀਂ, ਉਹ ਵਿਗਾਸ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਹਾਂਪੁਰਖਾਂ ਦੇ ਮੱਥੇ ਨੂੰ ਵਿਦਵਾਨਾਂ ਫੁੱਲ ਨਾਲ ਤਸ਼ਬੀਹ ਦਿੱਤੀ ਹੈ। ਉਹ ਕਹਿੰਦੇ ਨੇ ਫੁੱਲ ਮੰਦਰੇ ਲੈ ਜਾਓ, ਮਸੀਤੇ ਲੈ ਜਾਓ, ਕਿਸੇ ਦੂਲੇ ਦੇ ਸਿਰ ਤੇ ਰੱਖ ਦਿਓ, ਸੁਗੰਧੀ ਦਿੰਦਾ, ਮੁਰਦੇ ਤੇ ਰੱਖ ਦਿਓ ਤਾਂ ਵੀ ਸੁਗੰਧੀ ਦਿੰਦਾ। ਗੁਲ ਸ਼ਾਖ ਤੇ ਹੋ ਜਾਂ ਹੋ ਕਿਸੇ ਕੀ ਮਈਤ ਪਰ, ਚਮਨ ਕੇ ਫੂਲ ਤੋਂ ਆਦੀ ਹੈ ਮੁਸਕਰਾਣੇ ਕੇ। ਉਹ ਵਿਗਾਸ ਕਹਿਣ ਲੱਗੇ ਆਨੰਦਪੁਰ ਦਾ ਹਾਲ ਪੁੱਛਣਾ ਤਾਂ ਦਿੱਤਾ ਹੋਵੇਗਾ, ਇਸ ਤੋਂ ਵੱਧ ਕੀ ਕਰ ਸਕਦੇ ਨੇ, ਬਹੁਤ ਕੁਛ ਉਹਨਾਂ ਕੀਤਾ। ਕਹਿਣ ਲੱਗੇ ਪਰ ਜਿਹੜਾ ਆਨੰਦਪੁਰ ਮੇਰੇ ਅੰਦਰ ਵਸਿਆ ਦਇਆ ਸਿੰਘ, ਉਸ ਨੂੰ ਕੋਈ ਫਰਕ ਨਹੀਂ ਪਿਆ, ਉਸੇ ਤਰ੍ਹਾਂ ਹੀ। ਤੇ ਮੈਂ ਚਾਹੁੰਦਾ ਹਰ ਸਿੱਖ ਦੇ ਅੰਦਰ ਇਹ ਆਨੰਦਪੁਰ ਵਸੇ। ਇਹ ਵਸੇਗਾ ਤਾਂ ਦੁਨੀਆ ਦੀਆਂ ਆਸਾਂ ਨੂੰ ਪਾਸੇ ਰੱਖ ਕੇ। ਭਾਈ ਨਿਰਾਸੀ ਬਹੁਤ ਦਿਨ ਲੱਗ ਗਏ, ਆਸਾ ਵਿੱਚ ਅਤ ਦੁੱਖ ਗਣਾ ਮਨਮੁਖ ਚਿੱਤ ਲਾਇਆ। ਇੱਕ ਪੰਕਤੀ ਪੜਾ, ਜੇ ਮਨ ਚਿੱਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਏ। ਆਸਾ ਬਣਾਇਆ ਅਕਾਲ ਪੁਰਖ ਦੇ, ਜੇ ਉਸਦੀ ਆਸ ਬਣਾਏ ਨਿਰਾਸ ਤੈਨੂੰ ਕਦੀ ਨਹੀਂ ਹੋਣ ਦੇਵੇਗਾ। ਤੇਰੇ ਅੰਦਰ ਆਨੰਦਪੁਰ ਵਸਿਆ, ਅਸੀਂ ਕਹਿੰਦੇ ਹਾਂ ਵਾਸੀ ਆਨੰਦਪੁਰ ਦੇ, ਉਹ ਆਨੰਦਪੁਰ ਤੇ ਇੱਥੇ ਬੈਠੇ ਆਨੰਦਪੁਰ ਦੇ ਵਾਸੀ ਕਿਵੇਂ ਬਣੋਗੇ, ਬਣ ਸਕਦੇ ਹੋ? ਅੰਦਰ ਆਨੰਦਪੁਰੀ ਵਸੇ ਹੋਵੇ, ਅੰਦਰ ਗੁਰੂ ਬੈਠਾ ਹੋਵੇ, ਅੰਮ੍ਰਿਤ ਦਾ ਦਾਤਾ ਅੰਦਰ ਆਨੰਦ ਹੋਵੇ। ਆਨੰਦ ਸ਼ਬਦ ਹੀ ਨਹੀਂ, ਆਨੰਦ ਆਨੰਦ ਸਭ ਕੋ ਕਹੈ। ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨ ਕਾ ਮੋਹ ਟੁੱਟਾ। ਦੁਨੀਆਂ ਦੀਆਂ ਆਸਾਂ ਗਈਆਂ, ਤਿੰਨ ਕਾ ਸ਼ਬਦ ਸੱਚੇ ਸਵਾਰਿਆ, ਜਬ ਆਸਾ ਅੰਦੇਸ਼ਾ ਤਾਂ ਬਈ। ਆਸ ਦੁਨੀਆਂ ਦੀ ਹੈ, ਫਿਕਰ ਚਿੰਤਾ ਅੰਦੇਸ਼ਾ ਹੋਵੇਗਾ। ਕਿਉਂ ਕਰ ਏਕ ਕਹੈ, ਇੱਕ ਦਾ ਨਾਮ ਕਿਵੇਂ ਲਵੇ? ਆਸਾ ਭੀਤਰ ਰਹੇ ਨਿਰਾਸਾ, ਦੁਨੀਆਂ ਦੀ ਆਸਾਂ ਤੋਂ ਉਪਰਾਮ ਰੱਬ ਦੀ ਆਸ ਬਣਾਏ ਤਾਂ ਨਾਨਕ ਏਕ ਮਿਲੈ। ਇਹ ਰੱਬ ਦਾ ਆਸਨ ਦਰ ਕਰ ਤਾਂ ਪ੍ਰਾਪਤ ਹੁੰਦਾ। ਇਨ ਵਿਦ ਸਾਗਰ ਤਰੀਐ ਜੀਵਤਿਆਂ ਵਿ ਮਰੀਐ, ਇੰਜ ਜਿਉਂਦਿਆਂ ਮਰੀਦਾ। ਪਹਿਲਾ ਮਰਨ ਕਬੂਲ ਜੀਵਨ ਕੇ ਛੱਡ ਆਸ, ਪ੍ਰਕਰਨ ਆਰੰਭ ਕੀਤਾ ਸੀ। ਜਿੱਤ ਦਾ ਜਿਸ ਦਰ ਵਸੈ ਕਮਣ ਦਰ ਕਹੀਐ, ਦਰਾਂ ਭੀਤਰ ਦਰ ਕਮਣ ਲਹੈ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ। ਗੁਰੂ ਨੇ ਇਸ ਦਾ ਉੱਤਰ ਦੇ ਦਿੱਤਾ, ਉਹ ਦਰ ਗੁਰੂ ਹੀ ਹੈ, ਖੁਦ ਗੁਰੂ ਹੀ ਗੁਰਦੁਆਰਾ, ਗੁਰਦੁਆਰਾ ਕਹਿੰਦੇ ਆ, ਗੁਰੂ ਦੁਆਰਾ। ਇਸ ਦੁਆਰੇ ਚੋਂ ਗੁਜ਼ਰ, ਆ ਅੱਗੇ ਸੋ ਦਰ ਦੇ ਅੱਗੇ ਸੋ ਪੁਰਖ ਬੈਠਾ ਹੈ। ਬਾਣੀ ਵਿੱਚ ਨਿਰਣੇ ਕੀਤੇ ਨੇ, ਸੋ ਦਰ ਕਿਹਾ ਸੋ ਕਰ ਕਿਹਾ, ਜਿੱਤ ਬਹਿ ਸਰਬ ਸੰਭਾਲੇ। ਫਿਰ ਸੋ ਪੁਰਖ ਦੇ ਦੀਦਾਰ ਤੈਨੂੰ ਹੋਣਗੇ, ਉਸ ਦੇ ਸਿੰਘਾਸਨ ਤੇ ਬੈਠ, ਬਿਠਾਉਣ ਲਈ ਉਹ ਤਿਆਰ ਹੈ। ਉਹ ਤੇ ਕਹਿੰਦੇ ਨੇ ਆ ਮਾਈ ਖਾਟ ਆਇਓ ਕਰ ਪੂਤਾ, ਹਰ ਧਨ ਚਲਤੇ ਹਰ ਧਨ ਬੈਸੇ, ਹਰ ਧਨ ਜਾਗਤ ਸੂਤਾ। ਗੁਰੂ ਬਖਸ਼ਿਸ਼ ਕਰੇ, ਇਹ ਅਕਾਲ ਪੁਰਖ ਦਾ ਦਰ, ਇਹ ਘਰ, ਇਹ ਸਿੰਘਾਸਨ ਹਰ ਸਿੱਖ ਨੂੰ ਮਿਲੇ, ਇਸ ਤੇ ਹਰ ਸਿੱਖ ਬੈਠੇ। ਇਹਨੇ ਸ਼ਬਦ ਇਸ ਵੇਲੇ ਪ੍ਰਵਾਨ ਕਰਨੇ, ਆਓ ਸਾਰੇ ਰਲ ਕੇ ਜਪੀਏ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।